ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਸ਼ੁਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚੋਂ ਸਭ ਤੋਂ ਪਾਵਨ ਅਸਥਾਨ ਪਰਬ੍ਰਹਮ ਪਰਮੇਸ਼ਵਰ ਦਾ ਨਿਵਾਸ ਅਸਥਾਨ ਜਿਸ ਦੇ ਦਰਸ਼ਨ ਦੀਦਾਰ ਇਸ਼ਨਾਨ ਦੀ ਤੜਪ ਹਰ ਰੱਬੀ ਹਿਰਦਾ ਰੱਖਦਾ ਹੈ ਰੂਹਾਨੀਅਤ ਦੇ ਅਜ਼ੀਮ ਤਰੀਨ ਮਰਕਜ਼ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂਬਾਣੀ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਬੜੇ ਪ੍ਰੇਮ ਰਸ ਵਿੱਚ ਆਪਨੇ ਸਾਈਂ ਸਵਾਰੇ ਕੀਰਤਨੀਆਂ ਤੋਂ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਦਾ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਪਰਬ੍ਰਹਮ ਪਰਮੇਸ਼ਰ ਦੀ ਬਾਰਗਾਹ ਤੋਂ ਪ੍ਰਾਪਤ ਹੋਏ ਬੋਲ ਇਨਸਾਨੀ ਜਗਤ ਵਿੱਚ ਜੋ ਮਹਾਨ ਕ੍ਰਿਸ਼ਮੇ ਦੀ ਤੌਰ 'ਤੇ ਪ੍ਰਗਟ ਹੋਏ, ਜਿਨ੍ਹਾਂ ਨੂੰ ਇਨਸਾਨੀ ਜਗਤ ਦੀ ਬਹੁਤ ਵੱਡੀ ਕਰਾਮਾਤ ਆਖਿਆ ਜਾ ਸਕਦਾ ਹੈ, ਬਨਾਰਸ ਦੀ ਧਰਤੀ 'ਤੇ ਜਿਨ੍ਹਾਂ ਦਾ ਜਨਮ ਹੋਇਆ, ਭਗਤ ਸਿਰਮੌਰ ਭਗਤ ਰਵਿਦਾਸ ਜੀ ਮਹਾਰਾਜ ਜੀਆਂ ਦੀ ਰਸਨਾ ਤੋਂ ਪ੍ਰਾਪਤ ਹੋਏ ਨੇ। ਇਸ ਪਵਨ ਬਚਨ ਦੀਆਂ ਮਰਕਜ਼ੀ ਪੰਕਤੀਆਂ ਹਨ ਜਿਸ ਵਿੱਚ ਆਪ ਫੁਰਮਾਨ ਕਰਦੇ ਨੇ, ਬੜਾ ਗਹਿਰਾ ਰਸਕ ਅੰਦਾਜ਼ ਹੈ ਆਪ ਜੀ ਦਾ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਹੇ ਨਿਰੰਕਾਰ, ਤੂੰ ਜਗਤ ਦਾ ਕਾਰਨ ਕਰਨ ਹੈ, ਪੈਦਾ ਕਰਨ ਵਾਲਾ ਹੈ, ਸਾਡਾ ਮਾਤਾ ਪਿਤਾ ਹੈ, ਜਗਤ ਦਾ ਮਾਤਾ ਪਿਤਾ ਹੈ, ਅਤੇ ਮੈਂ ਤੇਰੇ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ। ਬਲ ਬਲ ਜਾਉ ਰਮਈਆ ਕਾਰਨ। ਜੀਵਨ ਵਿੱਚ ਇਹ ਬੜੀ ਵੱਡੀ ਪ੍ਰਾਪਤੀ ਹੈ, ਮਹਾਨਤਾ ਹੈ, ਔਰ ਇਹ ਸਾਰਿਆਂ ਦਾ ਸਾਡਾ ਹੱਕ ਵੀ ਹੈ ਅਤੇ ਸਾਰਿਆਂ ਨੂੰ ਇਹ ਪ੍ਰਾਪਤ ਹੋ ਵੀ ਜਾਣਾ ਚਾਹੀਦਾ, ਕਿਉਂਕਿ ਜੇ ਪ੍ਰਾਪਤ ਨਾ ਹੋਵੇ, ਨਾ ਨਸੀਬ ਹੋਵੇ, ਤਾਂ ਫਿਰ ਬਾਕੀ ਸਭ ਕੁਝ ਹੋਣਾ ਲਾੜੇ ਤੋਂ ਬਿਨਾਂ ਬਾਰਾਤ ਜੈਸਾ ਹੈ। ਜੈਸੇ ਕੁਝ ਮਨੁੱਖ ਕਹਿ ਦਿੰਦੇ ਨੇ ਬਈ ਹਿਰਦਾ ਠੀਕ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ, ਮਨ ਦੀ ਪਵਿੱਤਰਤਾ ਬਰਕਰਾਰ ਰਹਿਣੀ ਚਾਹੀਦੀ ਹੈ, ਬਾਹਰੋਂ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਹੈ, ਕਈ ਐਸਾ ਕਹਿ ਦਿੰਦੇ ਨੇ, ਗੁਰੂ ਵਾਲੇ ਬਣਨ ਦੀ ਕੀ ਲੋੜ ਹੈ। ਅਤੇ ਜਦ ਐਸਾ ਬਚਨ ਚੱਲਦਾ ਹੈ ਤਾਂ ਮੈਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਇੱਕ ਬਚਨ ਯਾਦ ਆ ਜਾਂਦਾ। ਉਹ ਕਹਿੰਦੇ ਸਨ, ਫਿਰ ਜਦ ਕੋਈ ਉਸਨਾਂ ਨੂੰ ਇਸ ਤਰ੍ਹਾਂ ਕਹਿ ਦਿੰਦਾ ਸੀ ਤਾਂ ਆਪ ਕਹਿੰਦੇ ਬਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨ ਸਾਫ ਨਹੀਂ ਹੈਗਾ ਸੀ, ਉਹਨਾਂ ਦੇ ਘਰ ਅਵਤਰਿਤ ਹੋਏ ਮਹਾਨ ਬ੍ਰਹਮ ਗਿਆਨੀ ਹਿਰਦੇ ਸਾਹਿਬਜ਼ਾਦਿਆਂ ਦਾ ਮਨ ਸਾਫ ਨਹੀਂ ਸੀ। ਇਹ ਸਤਿਗੁਰੂ ਜੀ ਨੇ ਸਾਨੂੰ ਰੀਤ ਪ੍ਰਦਾਨ ਕੀਤੀ ਹੈ, ਇਹ ਸਾਡੇ ਲਈ ਕੰਪਲਸਰੀ ਹੋ ਗਿਆ ਕਿ ਗੁਰੂ ਵਾਲੇ ਬਣ ਕੇ ਅਤੇ ਗੁਰੂ ਤੋਂ ਸਦਕੇ ਜਾ ਸਕੀਏ, ਗੁਰੂ ਤੋਂ ਵਾਰਨੇ ਜਾ ਸਕੀਏ। ਇਹ ਜ਼ਿੰਦਗੀ ਵਿੱਚ ਜ਼ਰੂਰੀ ਹੈ ਅਤੇ ਹਰ ਇੱਕ ਵਾਸਤੇ ਹੈ, ਹੋਣਾ ਚਾਹੀਦਾ ਕਿ ਉਹ ਆਪਣੇ ਕਰਤਾ ਪੁਰਖ ਤੋਂ ਸਦਕੇ ਜਾਏ, ਕੁਰਬਾਨ ਜਾਏ। ਜੈਸੇ ਮਹਾਰਾਜ ਫੁਰਮਾਨ ਕਰਦੇ ਨੇ, ਵਾਰ ਨੇ ਬਲਿਹਾਰ ਨੇ ਲੱਖ ਵਰੀਆ, ਪ੍ਰਭੂ ਤੋਂ ਸਦਕੇ ਜਾਂਦੇ ਨੇ, ਨਾਮ ਤੋਂ ਵੀ ਸਦਕੇ ਜਾਂਦੇ ਨੇ। ਵਾਰ ਨੇ ਬਲਿਹਾਰ ਨੇ ਲੱਖ ਵਰੀਆ, ਨਾਮ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਆਵਾਜ਼ ਨਹੀਂ ਠੀਕ। ਹਿਰਦਾ ਨਾਮ ਨਾਲ ਜੁੜ ਜਾਏ, ਨਾਮ ਤੋਂ ਸਦਕੇ ਜਾਣਾ, ਫਿਰ ਐਸਾ ਨਹੀਂ ਕਿ ਇੱਕ ਨਾਮ ਤੋਂ ਸਦਕੇ ਜਾਣਾ। ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ, ਕੋਈ ਰਾਮ 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 ਆਖ ਕੇ ਜਪੇ, ਗੁਰੂ ਨਾਨਕ ਸਦਕੇ ਜਾਂਦੇ ਨੇ, ਕੁਰਬਾਨ ਜਾਂਦੇ ਨੇ। ਰਾਮ ਜਪਣ ਵਾਲਿਆਂ ਤੋਂ ਅਤੇ ਰਾਮ ਤੋਂ ਕੋਈ ਪਰਹੇਜ਼ਗਾਰੀ ਕੋਈ ਨਫ਼ਰਤ ਨਹੀਂ ਹੈ, ਗੁਰੂ ਨਾਨਕ ਨੂੰ ਸਦਕੇ ਜਾਂਦੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ, ਸਾਰੇ ਨਾਮ ਤੇਰੇ ਪਾਵਨ ਨੇ। ਬਲਿਹਾਰੇ ਜਾਉਂ ਜੇਤੇ ਤੇਰੇ ਨਾਮ ਹੈ, ਅਤੇ ਸਾਰੇ ਨਾਵਾਂ ਤੋਂ ਹੀ ਸਦਕੇ ਨਹੀਂ ਜਾਂਦੇ, ਬਲਕਿ ਸਾਰੇ ਨਾਮ ਜਪਣ ਵਾਲਿਆਂ ਤੋਂ ਵੀ ਸਦਕੇ ਜਾਂਦੇ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕਹਿ, ਹਉ ਸਦ ਕੁਰਬਾਨੇ ਜਾਉ। ਸੈਕੜੇ ਵਾਰ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ। ਪ੍ਰਭੂ ਨਾਲ ਪ੍ਰੀਤ ਨੂੰ ਫਲ ਵੀ ਉਦੋਂ ਹੀ ਲੱਗਦਾ ਹੈ ਜਦੋਂ ਮਨੁੱਖ ਉਸਦੇ ਨਾਮ ਤੋਂ ਬਲਿਹਾਰ ਜਾਣ ਲੱਗ ਪੈਂਦਾ। ਮਹਾਰਾਜ ਜੀ ਦੇ ਅਗੰਮੀ ਬੋਲ ਤੁਸੀਂ ਰੋਜ਼ ਸਰਵਣ ਕਰਦੇ ਹੋ, ਰੋਜ਼ ਪੜ੍ਹਦੇ ਹੋ, ਸਾਡਾ ਸੰਗਤੀ ਨਿਤਨੇਮ ਹੈ ਆਸਾ ਕੀ ਵਾਰ, ਜਿਸ ਵਿੱਚ ਸਾਹਿਬ ਫੁਰਮਾਨ ਕਰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਦਿਹਾੜੀ 'ਚ ਸਦ ਵਾਰ ਸੈਕੜੇ ਵਾਰ ਕਰਤਾ ਪੁਰਖ ਤੋਂ ਬਲਿਹਾਰ ਜਾਂਦਾ, ਉਸਦੀ ਸਾਜੀ ਹੋਈ ਕੁਦਰਤ ਤੋਂ ਵੀ ਬਲਿਹਾਰ ਜਾਂਦਾ। ਬਲਿਹਾਰੀ ਕੁਦਰਤ ਵਸਿਆ, ਤੇਰੇ ਤੋਂ ਸਦਕੇ ਹੈ, ਤੂੰ ਆਪਣੀ ਕੁਦਰਤ ਵਿੱਚ ਵਸਿਆ ਹੋਇਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਜਿੱਧਰ ਜਿੱਧਰ ਦੇਖਦਾ ਤੇਰੀ ਕਲਾ ਨੂੰ ਦੇਖ ਕੇ, ਤੇਰੀ ਮਹਾਨਤਾ ਨੂੰ ਦੇਖ ਕੇ, ਅਤੇ ਤੇਰੀ ਸਮਸਤੁਲ ਨਿਵਾਸੀ ਜੁਗਤ ਨੂੰ ਦੇਖ ਕੇ ਮੈਂ ਸਦਕੇ ਜਾਂਦਾ ਹਾਂ। ਇਹ ਬੜੀ ਵੱਡੀ ਬੰਦਗੀ ਦਾ ਅੰਗ ਹੈ, ਆਪਣੇ ਗੁਰੂ ਤੋਂ ਸਦਕੇ ਜਾਣਾ। ਇਹ ਜਿਹੜਾ ਅਸੀਂ ਰੋਜ਼ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਜਦਾ ਕਰਦੇ ਹਾਂ, ਜ਼ਮੀਨ 'ਤੇ ਸਿਰ ਰੱਖ ਕੇ ਸਤਿਕਾਰ ਕਰਦੇ ਹਾਂ ਅਤੇ ਫਿਰ ਪਰਿਕਰਮਾ ਕਰਨ ਲੱਗ ਪੈਂਦੇ ਹਾਂ। ਇਹ ਸਦਕੇ ਜਾਣਾ ਹੈ, ਵਾਰ ਨੇ ਬਲਿਹਾਰ ਨੇ ਲੱਖ ਬਰੀ ਆ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਅੰਮ੍ਰਿਤ ਬਚਨਾਂ ਨੂੰ ਜਦ ਪੜ੍ਹਦੇ ਹਾਂ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਭਾਈ ਜੀ 'ਤੇ ਸਵਾਲ ਕੀਤਾ ਸੀ, ਆਖਿਆ ਭਾਈ ਜੀ ਤੁਸੀਂ ਮੁਕਤ ਆਤਮਾ ਹੋ, ਜਪਦਿਆਂ ਜਪਦਿਆਂ ਜਦ ਇਹ ਖੇਡ ਬਣ ਜਾਂਦੀ ਹੈ ਫਿਰ ਐਸੇ ਮਨੁੱਖ ਨੂੰ ਜਨਮ ਲੈਣ ਦੀ ਲੋੜ ਨਹੀਂ ਰਹਿ ਜਾਂਦੀ, ਜਨਮ ਮਰਨ ਦੋਹੋਂ ਮੈਂ ਨਾਹੀ। ਉਹਨਾਂ ਦਾ ਜਨਮ ਮਰਨ ਦਾ ਭਾਉ ਭੱਜ ਗਿਆ ਹੁੰਦਾ, ਨੇੜੇ ਨਹੀਂ ਹੁੰਦਾ, ਮਰਜ਼ੀ ਨਾਲ ਆਉਂਦੇ ਨੇ ਜਾਂਦੇ ਨੇ। ਤੁਸੀਂ ਮੁਕਤ ਅਵਸਥਾ ਦੇ ਮਾਲਕ, ਤੁਸੀਂ ਮੁਕਤ ਆਤਮਾ, ਅਤੇ ਤੁਹਾਨੂੰ ਜਨਮ ਲੈਣ ਦੀ ਕੀ ਲੋੜ ਪੈ ਗਈ, ਕਿਉਂ ਜਨਮ ਲਿਆ ਤੁਸੀਂ? ਜਦੋਂ ਮਨੁੱਖ ਭੇਦ ਹੋ ਜਾਂਦਾ ਨਾ ਫਿਰ ਜਨਮ ਲੈਣ 'ਤੇ ਮਨ ਨਹੀਂ ਕਰਦਾ। ਮਹਾਰਾਜ ਬਾਣੀ 'ਚ ਕਹਿੰਦੇ ਨੇ ਬਹੁਰ ਹਮ ਕਾਹੇ ਆਵੇਂਗੇ, ਫਿਰ ਜਨਮ ਲੈਣ 'ਤੇ ਮਨ ਨਹੀਂ ਕਰਦਾ। ਜੈਸੇ ਬੱਚੇ ਨੂੰ ਮਾਂ ਦੀ ਗੋਦ ਮਿਲ ਜਾਏ ਤੜਪਦੇ ਹੋਏ ਨੂੰ, ਉਹਦਾ ਗੋਦ 'ਚੋਂ ਉਤਰਨ 'ਤੇ ਮਨ ਨਹੀਂ ਕਰਦਾ, ਅਤੇ ਮਾਂ ਦੀ ਗੋਦ ਨਾਲ ਪਰਮਾਤਮਾ ਦੀ ਗੋਦ ਨੂੰ ਉਦਾਹਰਣਤ ਨਹੀਂ ਕੀਤਾ ਜਾ ਸਕਦਾ। ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵੋਂ ਮਿੱਠੜਾ। ਨਾ ਮਾਂ ਕੋਲ ਇਤਨੀ ਮਮਤਾ ਹੈ, ਕਿਧਰੇ ਕਿਧਰੇ ਮਾਂ ਪੁੱਤਰ ਵਿੱਚ ਵੀ ਵਿਵਾਦ ਦਿਖਾਈ ਪੈ ਜਾਂਦਾ, ਨਾ ਮਾਂ ਕੋਲ ਇਤਨੀ ਮਮਤਾ ਹੈ, ਨਾ ਪਿਤਾ ਕੋਲ ਇਤਨੀ ਮਿਠਾਸ ਪਈ, ਦੁਲਾਰਤਾ ਹੈ ਮਿਠਾਸ ਭਰੀ। ਜਿਤਨੀ ਮਮਤਾ ਤੇ ਦੁਲਾਰਤਾ ਕਰਤਾ ਪੁਰਖ ਦੇ ਕੋਲ ਹੈ। ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵੋਂ ਮਿੱਠੜਾ। ਅੰਮਾ ਤੇ ਅੱਬਾ, ਮਾਂ ਤੇ ਪਿਤਾ ਦੋਵਾਂ ਨਾਲੋਂ ਜ਼ਿਆਦਾ ਮਿਠਾਸ ਰੱਖਦਾ। ਮਾਤਾ ਪਿਤਾ ਦੀ ਮਮਤਾ ਮੋਹ ਦੇ ਬੰਧਨ ਦੀ ਵੀ ਹੋ ਸਕਦੀ ਹੈ, ਮੋਹ ਜੋ ਹੈ ਮਮਤਾ ਹੈ। ਕਰਤਾ ਪੁਰਖ ਦੀ ਮਮਤਾ ਬੜੀ ਹੈ ਪਰ ਬੰਧਨ ਵਿੱਚ ਨਹੀਂ ਹੈਗੀ। ਬੰਧਨ ਮੁਕਤ ਸੰਤ ਹੋ, ਪਰ ਸਾਹਿਬ ਕਹਿੰਦੇ ਨੇ ਮੇਰੀ ਰੱਖ ਹੈ ਮਮਤਾ, ਪ੍ਰੇਮ ਵੀ ਬੜਾ ਕਰਦਾ। ਜਦ ਉਸ ਵਿੱਚ ਕੋਈ ਅਭੇਦ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਫਿਰ ਜੀਵਨ 'ਤੇ ਦੁਬਾਰੇ ਸੰਸਾਰ 'ਤੇ ਜਨਮ ਲੈਣ ਲਈ ਮਨ ਨਹੀਂ ਕਰਦਾ, ਖਿਆਲ ਹੀ ਨਹੀਂ ਆਉਂਦਾ ਕਿ ਜਨਮ ਲੈਣਾ। ਮਹਾਰਾਜ ਜੀ ਦੇ ਅਗੰਮੀ ਬੋਲ ਨੇ, ਜਪ ਕਰਦਿਆਂ ਕਰਦਿਆਂ ਵਾਹਿਗੁਰੂ 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 ਕਰਦਿਆਂ ਕਰਦਿਆਂ, ਇਹ ਵਾਹਿਗੁਰੂ ਸ਼ਬਦ ਪ੍ਰਾਣਾਂ ਵਿੱਚ ਲੀਨ ਹੋ ਜਾਂਦਾ। ਇਹਦੇ ਉਚਾਰਨ ਵੱਲ ਵੀ ਖਿਆਲ ਰੱਖਣਾ ਚਾਹੀਦਾ। ਸਾਡੇ ਬਹੁਤ ਸਾਰੇ ਵੀਰ ਉਚਾਰਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ, ਹਾਹੇ ਤੇ ਲਾਂ ਦਾ ਉਚਾਰਨ ਕਰਦੇ ਨੇ, ਇੱਕ ਲਾਮ ਦਾ ਹਾਹੇ ਤੇ ਉਚਾਰਨ ਕਰਦੇ, ਤੇ ਕਈ ਸਿੱਧਾ ਹੀ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਕਈ ਹੋਰ ਵੀ ਬਹੁਤ ਤਰ੍ਹਾਂ ਕਰਦੇ ਨੇ। ਮੈਂ ਉਸ ਤਰ੍ਹਾਂ ਤੁਹਾਨੂੰ ਬੋਲ ਕੇ ਨਹੀਂ ਦੱਸਣਾ ਚਾਹੁੰਦਾ, ਕੁਛ ਹੋਰ ਹੀ ਸੁਣਾਈ ਪੈਂਦਾ। ਇਹ ਮਹਾਂਮੰਤਰ ਕੰਪੋਜੀਸ਼ਨ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ। ਅੱਜ ਮੈਨੂੰ ਕੁਝ ਫਰਾਂਸ ਦੇ ਸੱਜੇ ਹੋਏ ਸਿੰਘ ਮਿਲੇ ਨੇ, ਇੱਥੇ ਬੈਠੇ ਨੇ ਸੰਗਤ 'ਚ। ਮੈਨੂੰ ਕਹਿਣ ਲੱਗੇ ਦੱਸੋ ਉਚਾਰਨ ਕਿਵੇਂ ਕਰਨਾ। ਮੈਂ ਕਿਹਾ ਮੈਂ ਥੋੜ੍ਹਾ ਜਿਹਾ ਅਕਸਰ ਹੀ ਸੰਗਤ ਵਿੱਚ ਬੋਲਦਾ ਰਹਿੰਦਾ ਬਈ ਹਾਹੇ ਤੇ ਸਿਹਾਰੀ ਲੱਗੀ ਹੋਈ ਹੈ, ਲਘੂ ਮਾਤਰਾ ਹੈ ਉਹਦਾ ਉਚਾਰਨ ਸਿਹਾਰੀ ਵਾਂਗੂ ਹੈ। ਵਾਹਿਗੁਰੂ ਰਾਰੇ ਨਾਲ ਦੋ ਲੰਕੜਾ ਸਾਹਿਬ ਨੇ ਦੁਲੈਂਕੜੇ ਲਾਏ ਨੇ ਉਹਦਾ ਉਚਾਰਨ ਲੰਬਾ ਹੈ, ਵਿਚਕਾਰ ਦੋ ਅੱਖਰਾਂ ਤੇ ਲਘੂ ਮਾਤਰਾ ਹੈ ਤੇ ਸਾਈਡ ਵਾਲੇ ਪਹਿਲੇ ਤੇ ਆਖਰੀ ਅੱਖਰ ਵਵੇ ਤੇ ਹਾਹੇ ਤੇ ਪੂਰੀ ਮਾਤਰਾ ਹੈ। ਕੰਨਾ ਵਾਵੇ ਨਾਲ ਹੈ, ਸਿਹਾਰੀ ਹਾਹੇ ਨਾਲ ਹੈ, ਔਂਕੜ ਗੱਗੇ ਨਾਲ ਹੈ ਤੇ ਦੁਲੈਂਕੜੇ ਸਾਹਿਬ ਜੀ ਨੇ ਰਾਰੇ ਨਾਲ ਲਾਏ ਨੇ। ਇਸ ਤਰ੍ਹਾਂ ਹੀ ਉਚਾਰਨ ਹੈ, ਇਹ ਮੁਹਾਰਨੀ ਪੜ੍ਹ ਕੇ ਪਤਾ ਚੱਲਦਾ। ਤੇ ਜੇ ਅਸੀਂ ਹਾਹੇ ਤੇ ਲਾਂ ਲਾ ਦੇਈਏ ਜਾਂ ਸਿਹਾਰੀ ਲਾਂ ਕੁਛ ਵੀ ਨਾ ਬੁਲਾਈਏ, ਇਹਦਾ ਮਤਲਬ ਹੈ ਗੁਰੂ ਨਾਨਕ ਦੇਵ ਗਰੀਬ ਨਿਵਾਸ ਜੀ ਦੀ ਕੰਪੋਜੀਸ਼ਨ, ਉਹਨਾਂ ਦੀ ਬੰਦਸ਼ ਅਸੀਂ ਤੋੜ ਦਿੱਤੀ ਹੈ। ਚਲੋ ਜਪਣਾ ਮੁਬਾਰਕ ਹੈ ਨਾ ਜਪਣ ਨਾਲੋਂ, ਤੇ ਜਪਣਾ ਮੁਬਾਰਕ ਹੈ, ਪਰ ਇਸ ਤਰ੍ਹਾਂ ਹੀ ਹੈ ਬਈ ਤੀਰ ਵੀ ਬੜਾ ਵਧੀਆ, ਕਮਾਨ ਵੀ ਬੜਾ ਵਧੀਆ, ਮਨ ਰੂਪੀ ਮਨ ਰਿਪ ਦੁਸ਼ਮਣ ਵੀ ਸਾਹਮਣੇ ਨਿਸ਼ਾਨੇ ਤੇ ਹੈ, ਤੇ ਉਚਾਰਨ ਵੀ ਕੀਤਾ ਤੀਰ ਵੀ ਚਲਾ ਦਿੱਤਾ, ਪਰ ਤੀਰ ਚਲਾਉਣ ਤੋਂ ਪਹਿਲੇ ਤੀਰ ਤੋੜ ਦਿੱਤਾ ਤੇ ਹੁਣ ਟੁੱਟੇ ਹੋਏ ਤੀਰ ਨਾਲ ਜੰਗ ਜਿੱਤਿਆ ਜਾ ਸਕਦਾ ਤੁਸੀਂ ਆਪ ਹੀ ਸੋਚੋ। ਇਹ ਥੋੜ੍ਹਾ ਜਿਹਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਉਚਾਰਨ ਕੀ ਹੈਗਾ, ਆਖਣਾ ਕਿਵੇਂ ਹੈ, ਮਹਾਰਾਜ ਨੇ ਆਗਿਆ ਕਿਵੇਂ ਕੀਤੀ। ਫਿਰ ਜਦ ਖਿਆਲ ਰੱਖ ਕੇ ਧਿਆਨ ਰੱਖ ਕੇ ਕੋਈ ਜਪਦਾ ਤੇ ਅਭੇਦ ਹੋ ਜਾਂਦਾ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ, ਦੁਬਾਰੇ ਜੰਮਣਾ ਨਹੀਂ ਆਉਂਦਾ। ਇਸ ਲਈ ਸਾਹਿਬ ਜੀ ਨੇ ਕਹਿ ਦਿੱਤਾ ਕਿਉਂ ਤੁਸੀਂ ਜਨਮ ਲਿਆ, ਕੀ ਕਾਰਨ ਹੈ ਜਨਮ ਲੈਣ ਦਾ। ਤੇ ਭਾਈ ਨੰਦ ਲਾਲ ਕਹਿਣ ਲੱਗੇ ਹੇ ਕਲਗੀਆਂ ਵਾਲੇ ਪਾਤਸ਼ਾਹ, ਹੋਰ ਤਾਂ ਕੋਈ ਕਾਰਨ ਨਹੀਂ ਜਨਮ ਲੈਣ ਦਾ, ਮੇਰੇ ਕੋਲ ਮਨੁੱਖੀ ਤਨ ਹੋਵੇ, ਜ਼ਬਾਨ ਹੋਵੇ ਤੇ ਮੈਂ ਉਸ ਜ਼ਬਾਨ ਨਾਲ ਉਸ ਤਨ ਨਾਲ ਤੁਹਾਡੇ ਗੀਤ ਗਾ ਸਕਾਂ ਤੇ ਤੁਹਾਡੀਆਂ ਪਰਕਰਮਾਂ ਕਰ ਸਕਾਂ ਤੇ ਤੁਹਾਡੇ ਤੋਂ ਸਦਕੇ ਹੋ ਸਕਾਂ, ਇਸ ਲਈ ਮੈਂ ਜਨਮ ਲਿਆ, ਇਹ ਕਾਰਨ ਹੈ ਜਨਮ ਲੈਣ ਦਾ। ਉਮੀਦ ਕਰਦਾ ਗੱਲ ਜ਼ਰੂਰ ਪਕੜ ਵਿੱਚ ਆਈ ਹੋਏਗੀ, ਮੁਕਤ ਹੈ ਜਨਮ ਲੈਣ ਦੀ ਲੋੜ ਨਹੀਂ ਹੈ, ਪਰ ਇਸ ਲਈ ਜਨਮ ਲਿਆ ਤਾਂ ਕਿ ਤੁਹਾਡੇ ਤੋਂ ਸਦਕੇ ਹੋ ਸਕਾਂ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨਾ ਜੋ ਕੇ ਚੁਨੀ ਆਮਦਨ ਨਬੂਦ ਮਰਾ, ਖੁਸ਼ਸਤ ਉਮਰ ਕੇ ਦਰਿਆਦ ਬਿਗੁਜ਼ਰਦ ਵਰਨਾ, ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਹੇ ਕਰਤਾ ਪੁਰਖ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਚਰਨਾਂ ਤੋਂ ਸਦਕੇ ਜਾਂਦਿਆਂ ਕਹਿੰਦਾ ਉਹੀ ਜ਼ਿੰਦਗੀ ਦਾ ਸਮਾਂ ਖੁਸ਼ਕਿਸਮਤ ਹੈ, ਭਾਗਸ਼ਾਲੀ ਹੈ, ਮੁਬਾਰਕਾਂ ਭਰਿਆ ਜਿਹੜਾ ਤੁਹਾਡੀ ਇਬਾਦਤ ਵਿੱਚ ਗੁਜ਼ਰ ਜਾਏ, ਵਰਨਾ ਇਸ ਨੀਲੇ ਆਸਮਾਨ ਥੱਲੇ ਭਾਵ ਧਰਤੀ ਤੇ ਰਹਿਣ ਦਾ ਲਾਭ ਹੀ ਕੋਈ ਨਹੀਂ। ਖੁਸ਼ਸਤ ਉਮਰ ਕੇ ਦਰਿਆਦ ਬਿਗੁਜ਼ਰਦ ਵਰਨਾ, ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਫਿਰ ਇੱਕ ਬਚਨ ਭਾਈ ਨੰਦ ਲਾਲ ਜੀਆਂ ਨੇ ਹੋਰ ਵੀ ਆਖਿਆ, ਦਰਿਆ ਜ਼ਮਾਨ ਕੇ ਨਿਆਈ ਬਾ ਯਾਦ ਮੈਂ ਮੀਰਮ। ਹੇ ਕਲਗੀ ਵਾਲੇ ਪਾਤਸ਼ਾਹ, ਸੇਮ ਸ਼ਬਦ ਨੇ ਆਖਣ, ਜੀਵਾਂ ਵਿਸਰੇ ਮਰ ਜਾਓ, ਸੇਮ ਅਰਥ ਨੇ ਇਹਨਾਂ ਪੰਕਤੀਆਂ ਦੇ, ਦਰਿਆ ਜ਼ਮਾਨ ਕੇ ਨਿਆਈ ਬਾ ਯਾਦ ਮੈਂ ਮੀਰਮ। ਜੇ ਤੇਰੀ ਯਾਦ ਨਾ ਆਵੇ, ਤੇਰੇ ਨਾਲ ਜੁੜਨਾ ਨਾ ਆਵੇ, ਤੇਰੇ ਤੋਂ ਸਦਕੇ ਨਾ ਜਾਣਾ ਹੋਵੇ, ਤੇ ਫੇਰ ਗੁਰੂ ਕਲਗੀ ਵਾਲੇ ਮੈਨੂੰ ਮੌਤ ਵਰਗਾ ਹੁੰਦਾ। ਇਹ ਸੱਚ ਜਾਣਨਾ ਭਾਈ ਨੰਦ ਲਾਲ ਜੀ ਨੂੰ ਹੀ ਮੌਤ ਵਰਗਾ ਨਹੀਂ ਆਉਂਦਾ, ਹਰ ਬਸਰ ਲਈ ਨਾਮ ਨਾਲੋਂ ਟੁੱਟਣਾ ਮੌਤ ਵਰਗਾ ਹੈ। ਮਰਨੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੇ ਬੋਲ, ਮਰਨੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਮੈਂ ਬੰਬੇ ਤੋਂ ਮਸਕੀਨ ਜੀ ਦੇ ਨਾਲ ਚੱਲਿਆ ਸੀ, ਟ੍ਰੇਨ ਵਿੱਚ ਅਹਿਮਦਾਬਾਦ ਜਾਣਾ ਸੀ, ਅਤੇ ਉਹਨਾਂ ਦੇ ਸਰੀਰ ਨੂੰ ਬੁਖਾਰ ਬੜਾ ਤੇਜ਼ ਚੜਿਆ ਹੋਇਆ ਸੀ, ਬਹੁਤ ਬੁਖਾਰ ਸੀ। ਮੇਰੇ ਖਿਆਲ ਸ਼ਾਇਦ 104 ਦੇ ਕਰੀਬ ਹੋਏਗਾ ਬੁਖਾਰ, ਤਪਦਾ ਪਿਆ ਸੀ ਸਰੀਰ। ਅਤੇ ਇਸ਼ਨਾਨ ਪਹਿਲੇ ਹੀ ਕਰ ਲਿਆ, ਚੱਲਣ ਲੱਗਿਆ ਮੈਂ ਉਹਨਾਂ ਨੂੰ ਭਾਵੇਂ ਕਿਹਾ, ਮੈਂ ਕਿਹਾ ਸਰੀਰ ਠੀਕ ਨਹੀਂ ਹੈਗਾ ਅਤੇ ਅੱਜ 5 ਇਸ਼ਨਾਨਾਂ ਹੀ ਕਰ ਲਓ। ਮੈਨੂੰ ਕਹਿਣ ਲੱਗੇ ਕੋਈ ਨਹੀਂ, ਗੁਰੂ ਠੀਕ ਕਰਦਾ। ਫਿਰ ਟ੍ਰੇਨ 'ਚ ਬੈਠੇ ਅਤੇ ਫਿਰ ਫਸਟ ਕਲਾਸ ਦੀ ਸਾਡੀ ਰਿਜ਼ਰਵੇਸ਼ਨ ਸੀ, ਕੂਪਾ ਸੀ, ਅਤੇ ਵਿੱਚ ਜਾਪ ਕਰਨ ਲੱਗ ਪਏ ਅਤੇ ਮੈਂ ਉਹਨਾਂ ਦੇ ਚਰਨ ਦਬਾਉਣ ਲੱਗ ਪਿਆ। ਮੈਂ ਕਿਹਾ ਤੁਸੀਂ ਥੋੜ੍ਹਾ ਜਿਹਾ ਆਰਾਮ ਕਰ ਲਓ, ਜਾਪ ਫਿਰ ਕਰ ਲੈਣਾ, ਠੀਕ ਹੋ ਜਾਓਗੇ, ਜਾਪ ਕਰਦੇ ਹੀ ਹੋ। ਮੈਨੂੰ ਕਹਿਣ ਲੱਗੇ, ਪੁਰਖਾ ਜੇ ਜਾਪ ਨਾ ਕੀਤਾ ਤਾਂ ਠੀਕ ਕਿਵੇਂ ਹੋਣਾ, ਇਹੀ ਤਾਂ ਤਰੀਕਾ ਹੈ ਠੀਕ ਹੋਣ ਦਾ, ਅਤੇ ਤੂੰ ਵੀ ਕਰਿਆ ਕਰ। ਸਭ ਨੂੰ ਕਹਿੰਦੇ ਸਨ ਜਾਪ ਕਰਨਾ ਜ਼ਰੂਰੀ ਹੈ, ਆਪ ਵੀ ਕਰਦੇ ਸਨ। ਮੇਰੇ ਅਨੁਭਵ ਵਿੱਚ ਵੀ ਆਇਆ ਸਾਧ ਸੰਗਤ, ਮੈਂ ਦੋਵੇਂ ਚੀਜ਼ਾਂ ਕਰਕੇ ਦੇਖੀਆਂ ਨੇ ਅਤੇ ਤੁਹਾਡੇ ਨਾਲ ਵੀ ਸਾਂਝੀਆਂ ਕਰਦਾ। ਹੋ ਸਕਦਾ ਕਿਸੇ ਨੂੰ ਲਾਭ ਮਿਲ ਜਾਏ। ਮੈਂ ਜਾਪ ਕਰਕੇ ਵੀ ਦੇਖਿਆ ਅਤੇ ਛੱਡ ਕੇ ਵੀ ਦੇਖਿਆ, ਦੋਵੇਂ ਕੰਮ ਕਰਕੇ ਦੇਖੇ। ਜਿਨ੍ਹਾਂ ਦਿਨਾਂ ਵਿੱਚ ਜਾਪ ਛੁੱਟਿਆ ਰਿਹਾ, ਨਿਤਨੇਮ ਛੁੱਟਿਆ ਰਿਹਾ, ਮੈਂ ਤੁਹਾਨੂੰ ਆਪਣਾ ਹੀ ਅਨੁਭਵ ਦੱਸ ਦਿੰਦਾ, ਇਸ ਤਰ੍ਹਾਂ ਦੀ ਹਾਲਤ ਬਣੀ ਰਹੀ ਹੈ ਜਿਵੇਂ ਕੜਾਹੀ ਵਿੱਚ ਦਾਣੇ ਭੁੱਜਦੇ ਨੇ, ਇਹੋ ਜਿਹੀ ਹਾਲਤ ਬਣੀ ਰਹੀ, ਸਰੀਰਕ ਵੀ ਔਰ ਹਰ ਤਰ੍ਹਾਂ ਨਾਲ। ਅਤੇ ਜਿਸ ਦਿਨ ਗੁਰੂ ਮਿਹਰ ਸਦਕਾ ਜਾਪ ਹੋ ਜਾਂਦਾ, ਨਿਤਨੇਮ ਦੀ ਦਾਤ ਝੋਲੀ 'ਚੋਂ ਨਹੀਂ ਖਿਲਰਦੀ। ਹੁਣ ਮੈਂ ਨਹੀਂ ਕਹਿੰਦਾ ਵੀ ਇਸ ਨਾਲ ਕੀ ਹੁੰਦਾ, ਇਹ ਮੈਂ ਗੱਲ ਛੱਡ ਦੇਣਾ, ਤੁਹਾਨੂੰ ਬੇਨਤੀ ਕਰਨਾ, ਕਰਨਾ ਸ਼ੁਰੂ ਕਰੋ ਜੇ ਨਹੀਂ ਕਰਦੇ, ਅਤੇ ਕਰੋਗੇ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਵੀ ਕੀ ਕੁਝ ਹੋ ਜਾਂਦਾ। ਜਾਪ ਹੀ ਕਰਾਮਾਤ ਹੈ ਅਤੇ ਜਾਪ ਹੀ ਸਾਰਾ ਬਲ ਹੈ। ਇਹ ਭਗਤ ਰਵਿਦਾਸ ਜੀ ਮਹਾਰਾਜ ਜਾਪ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ। ਮਹਾਰਾਜ ਜੀ ਨੇ ਇਹਨਾਂ ਨੂੰ, ਭਗਤ ਜਨਾਂ ਨੂੰ ਆਪਣੇ ਹਿਰਦੇ 'ਚ ਥਾਂ ਦਿੱਤੀ, ਗੁਰੂ ਅਰਜਨ ਦੇਵ ਜੀ ਨੇ ਆਪਣਾ ਸਿੰਘਾਸਣ ਦਿੱਤਾ ਹੈ। ਨਾਮਦੇਵ ਜੀ ਨੂੰ ਚੂਨੇ ਪੱਥਰਾਂ ਦੇ ਮੰਦਰ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਨਾਮਦੇਵ ਜੀ ਤੁਹਾਡੇ ਨਾਲ ਵਰਤਾਵਾ ਚੰਗਾ ਨਹੀਂ ਹੋਇਆ, ਵਰਤਾਰਾ ਗਲਤ ਹੋਇਆ, ਪਰ ਤੁਹਾਡੇ ਕੋਲ ਨਾਮ ਰਤਨ ਹੈ, ਫਿਕਰ ਕਰਨ ਦੀ ਲੋੜ ਨਹੀਂ ਹੈ, ਸਮਾਂ ਆਵੇਗਾ ਅਤੇ ਤੁਹਾਨੂੰ ਸੋਨੇ ਦੇ ਮੰਦਰ ਵਿੱਚ ਬਿਠਾ ਦੇਵਾਂਗੇ, ਜਿੰਨਾ ਚਿਰ ਬ੍ਰਹਿਮੰਡ ਰਹੇਗਾ ਤੁਹਾਡੇ ਸਿਰ 'ਤੇ ਚੌਰ ਝੁੱਲਦਾ ਰਹੇਗਾ ਔਰ ਤੁਹਾਨੂੰ ਸੋਨੇ ਦੇ ਮੰਦਰ 'ਚੋਂ ਕੋਈ ਕੱਢ ਨਹੀਂ ਸਕੇਗਾ। ਹਰ ਕੇ ਨਾਮ ਕਬੀਰ ਉਜਾਗਰ। ਅੱਜ ਕੁਛ ਲੋਕ ਵਖਰੇਵੇਂ ਖੜ੍ਹੇ ਕਰਦੇ ਦਿਖਾਈ ਪੈਂਦੇ ਨੇ, ਉਹ ਕਹਿੰਦੇ ਨੇ ਜੀ ਰਵਿਦਾਸ ਜੀ ਦੀ ਬਾਣੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਲੋੜ ਨਹੀਂ। ਸਾਡੇ ਵੀਰ ਨੇ ਰਵਿਦਾਸ ਪੰਥੀ, ਸੱਕੇ ਭਰਾ ਨੇ ਸਾਡੇ, ਅਸੀਂ ਇੱਕੋ ਹੀ ਹਾਂ ਸਾਰੇ, ਕਬੀਰਪੰਥੀ ਨੇ, ਸਾਡੇ ਭਰਾ ਨੇ ਸਾਰੇ, ਸਭ ਦੇ ਸੀਸ 'ਤੇ ਅਸੀਂ ਚੌਰ ਝੁਲਾਉਂਦੇ ਹਾਂ, ਸਜਦਾ ਕਰਦੇ ਹਾਂ, ਚੰਦੋਆ ਲਗਾਉਂਦੇ ਹਾਂ। ਨਾਮਦੇਵ ਜੀ ਮਹਾਰਾਜ ਨੇ, ਟਾਂਕ ਸਤਰੀ ਵੀਰ ਨੇ ਸਾਰੇ, ਕੁਝ ਐਸੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ, ਸਾਡਾ ਇਤਿਹਾਸ ਵਿਗਾੜਨ ਦਾ ਯਤਨ ਚੱਲਦਾ ਪਿਆ। ਕੁਝ ਐਸੇ ਸਾਜ਼ਿਸ਼ੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਹਨਾਂ ਮਹਾਨ ਸੱਜਣਾਂ ਨੂੰ ਦੂਰ ਕਰਨਾ ਚਾਹੁੰਦੇ, ਬਈ ਮੁੱਖ ਧਾਰਾ ਨਾਲੋਂ ਤੋੜ ਦੇਈਏ। ਉਹਨਾਂ ਨੂੰ ਹੋ ਸਕਦਾ ਆਪਣੀਆਂ ਵੋਟਾਂ ਨਾਲ ਮਤਲਬ ਹੋਵੇ, ਆਪਣੀਆਂ ਕੁਰਸੀਆਂ ਨਾਲ ਮਤਲਬ ਹੋਵੇ, ਪਰ ਜਿਨ੍ਹਾਂ ਨੂੰ ਰਵਿਦਾਸ ਪੰਥੀ ਨੇ, ਸਾਡੇ ਵੀਰ ਨਾਮਦੇਵ ਪੰਥੀ ਨੇ, ਕਬੀਰ ਪੰਥੀ ਨੇ, ਸਦਨਾ ਜੀ ਵਰਗਿਆਂ ਦੇ ਪਰਿਵਾਰਾਂ 'ਚੋਂ ਨੇ, ਉਹਨਾਂ ਨੂੰ ਹੋਰ ਕਿਧਰੇ ਸਨਮਾਨ ਨਹੀਂ ਮਿਲਣਾ। ਲੋਕ ਜਾਤ ਬਿਰਾਦਰੀ ਦੀ ਗੱਲ ਕਰਦੇ, ਲੋਕ ਜਾਤ ਬਿਰਾਦਰੀ ਦਾ ਢੰਡੋਰਾ ਦਿੰਦੇ ਨੇ। ਮੈਂ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ, ਇਹ ਸਾਡੇ ਭਰਾਓ, ਸਾਡੇ ਵੀਰੋ, ਸਹੀ ਮਾਣਿਆਂ 'ਚ ਜੇ ਹਰ ਬਿਰਾਦਰੀ ਨੂੰ, ਹਰ ਬਸਰ ਨੂੰ, ਭਾਵੇਂ ਉਹ ਸਨਾਤਨ ਮਤ 'ਚੋਂ ਨੇ, ਇਸਲਾਮ 'ਚੋਂ ਨੇ, ਬਾਬਾ ਫਰੀਦ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੀ ਸਰਦਲ 'ਤੇ ਬੈਠ ਕੇ ਮੈਂ ਇਹ ਸਦਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਇਸ ਅਸਥਾਨ ਵਰਗਾ ਤਿੰਨਾਂ ਲੋਕਾਂ 'ਚ ਅਸਥਾਨ ਵੀ ਨਹੀਂ ਹੈ, ਇਸ ਘਰ ਵਰਗਾ ਤਿੰਨਾਂ ਲੋਕਾਂ 'ਚ ਸਨਮਾਨ ਵੀ ਨਹੀਂ ਹੈ। ਜੇ ਵਾਕਈ ਸਨਮਾਨ ਚਾਹੀਦਾ ਹੈ ਅਤੇ ਸਨਮਾਨ ਨਾਲ ਜੀਵਣਾ ਚਾਹੁੰਦੇ ਹੋ, ਅਤੇ ਫਿਰ ਇਹਨਾਂ ਤੋੜਨ ਵਾਲਿਆਂ ਨਾਲੋਂ ਤੋੜੋ, ਅਤੇ ਗੁਰੂ ਗ੍ਰੰਥ ਸਾਹਿਬ ਨਾਲ ਨਾਤਾ ਜੋੜੋ। ਤੁਹਾਡਾ ਇਤਨਾ ਸਨਮਾਨ ਹੋਵੇਗਾ ਕਿ ਮਾਣਸ ਕਿਹਾ ਵਿਚਾਰਾ, ਤਿਉਂ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ, ਸਭ ਕੁਲ ਤਾਰ ਸੀ। ਇਤਨਾ ਸਨਮਾਨ ਹੋਵੇਗਾ। ਇਹ ਮਹਾਰਾਜ ਸਨਮਾਨ ਦੇ ਦਾਤੇ ਗੁਰੂ ਨਾਨਕ ਦੇਵ ਗਰੀਬ ਨਿਵਾਸ ਜੀ ਦਾ, ਜਿਨ੍ਹਾਂ ਨੇ ਸਭ ਤੋਂ ਪਹਿਲੇ ਸਨਮਾਨ ਕੀਤਾ ਭਾਈ ਲਾਲੋ ਜੀ ਦਾ। ਸ਼ਬਦ ਪੜ੍ਹ ਕੇ ਦੇਖ ਲਓ, 7 ਦਫ਼ਾ ਗੁਰੂ ਨਾਨਕ ਲਾਲੋ 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 ਕਰਦੇ ਦਿਖਾਈ ਪੈ ਰਹੇ। ਜਗਤ ਗੁਰੂ ਨਾਨਕ ਕਰਦਾ ਦਿਖਾਈ ਪੈ ਰਿਹਾ, ਅਤੇ ਸਨਮਾਨ ਦਾ ਮਹਾਂਸਾਗਰ ਹਿਰਦਾ ਰੱਖਣ ਵਾਲੇ ਲਾਲੋ 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 ਕਰਦੇ ਦਿਖਾਈ ਪੈ ਰਹੇ ਨੇ। ਇਹੋ ਜਿਹਾ ਸਨਮਾਨ ਹੋਰ ਕਿਤੇ ਮਿਲ ਸਕਦਾ ਹੈ? ਅਸੀਂ ਫਿਰ ਜਾਤਾਂ ਬਿਰਾਦਰੀਆਂ ਵਿੱਚ ਵੰਡੇ ਹੋਏ ਹਾਂ। ਸਾਡੀ ਮੂਰਖਤਾ ਹੈ, ਅਗਿਆਨਤਾ ਹੈ, ਇਗਨੋਰੈਂਸ ਹੈ। ਖੈਰ, ਮੈਂ ਮੁਕਤਸਰ ਗੁਜ਼ਾਰਿਸ਼ ਕਰਨਾ ਚਾਹੁੰਦਾ, ਸਮੇਂ ਦਾ ਤਕਾਜ਼ਾ ਵੀ ਹੈ। ਭਾਵੇਂ ਬਹੁਤ ਸਮਾਂ ਖੁੱਲ੍ਹਾ ਦੇ ਦਿੰਦੇ ਹਨ PTC ਚੈਨਲ ਵਾਲੇ, ਪਰ ਫਿਰ ਵੀ ਮੈਂ ਖਿਆਲ ਰੱਖਣਾ ਚਾਹੁੰਦਾ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਮੇਰੇ ਕਰਕੇ। ਪਰ ਇੱਕ ਬੇਨਤੀ ਮੈਂ ਦਸਤਬਸਤਾ ਸ੍ਰੀ ਦਰਬਾਰ ਸਾਹਿਬ ਜੀ ਦੀ ਸਰਦਲ ਤੋਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਦਲ ਤੋਂ, ਚਰਨ ਧੂੜ ਮਸਤਕ 'ਤੇ ਲਾ ਕੇ ਸਾਰੇ ਜਗਤ ਨੂੰ ਕਰਨੀ ਚਾਹੁੰਦਾ। ਧਿਆਨ ਨਾਲ ਸੁਣ ਲੈਣਾ ਅਤੇ ਪ੍ਰਵਾਨ ਵੀ ਕਰ ਲੈਣਾ, ਪਰ ਸੁਣ ਕੇ ਅਤੇ ਪ੍ਰਵਾਨਗੀ ਦੇ ਜੈਕਾਰੇ ਵੀ ਬੁਲਾ ਦੇਣਾ, ਪਹਿਲੇ ਸੁਣ ਲਓ। ਅਤੇ ਗੁਜ਼ਾਰਿਸ਼ ਮੈਂ ਇਹ ਕਰਨਾ ਚਾਹੁੰਦਾ, ਬਈ 550 ਸਾਲਾਂ 'ਤੇ ਕੋਈ ਸਿੱਖ ਨਾ ਰਹੇ ਜਿਹੜਾ ਸੁਲਤਾਨਾਂ ਦੇ ਸੁਲਤਾਨ ਦਾ 550 ਸਾਲਾਂ ਮਨਾਉਣ ਲਈ ਸ੍ਰੀ ਸੁਲਤਾਨਪੁਰ ਸਾਹਿਬ ਨਾ ਪਹੁੰਚੇ। ਇੱਕ ਨੁਕਤਾ ਮੈਂ ਹੋਰ ਵੀ ਆਪ ਨਾਲ ਸਾਂਝਾ ਕਰਨਾ ਚਾਹੁੰਦਾ, ਬਈ ਜਿਤਨੇ ਗੁਰਦੁਆਰਾ ਸਾਹਿਬਾਨ ਨੇ, ਉਹ ਭਾਵੇਂ ਕਿਧਰੇ ਵੀ ਨੇ, ਦੁਨੀਆਂ ਵਿੱਚ ਨੇ, ਫੋਰਨ ਕੰਟਰੀਆਂ ਵਿੱਚ ਗੁਰਦੁਆਰੇ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ। ਆਪਣੇ ਵੱਲੋਂ ਤਾਂ ਮੇਰੀ ਹਸਤੀ ਹੀ ਕੋਈ ਨਹੀਂ ਹੈ, ਗੁਰੂ ਦੀ ਖਾਕ ਦੀ ਬਰਕਤ ਸਦਕਾ ਹੀ ਬੇਨਤੀ ਕਰ ਰਿਹਾ। ਗੁਰੂ ਚਾਹੁੰਦਾ ਵੀ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਹੁਣ ਤੋਂ ਹੀ ਆਪਣੀਆਂ ਲਿਸਟਾਂ ਭੇਜ ਦਿਓ, ਤੁਹਾਡੀ ਰਿਹਾਇਸ਼ ਹੋ ਸਕੇ। ਜਿਤਨੇ ਗੁਰਦੁਆਰੇ ਨੇ, ਪਿੰਡ ਪਿੰਡ ਨੇ, ਸਭ ਜਗ੍ਹਾ ਇੱਕ ਇੱਕ ਵੱਡੀ ਫਲੈਕਸ ਲਵਾ ਦੇਵੋ, ਇੱਕ ਇੱਕ ਵੱਡਾ ਬੋਰਡ ਲਵਾ ਦੇਵੋ, ਅਤੇ ਉਸ 'ਤੇ ਇਹ ਲਿਖਿਆ ਹੋਵੇ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਉਣ ਲਈ ਸੁਲਤਾਨਪੁਰ ਚੱਲੀਏ, ਸੁਲਤਾਨਪੁਰ ਚੱਲੀਏ। ਕੋਈ ਐਸੀ ਸੜਕ ਨਾ ਹੋਵੇ, ਮੋੜ ਨਾ ਹੋਵੇ, ਕੋਈ ਐਸਾ ਪਿੰਡ ਨਾ ਹੋਵੇ ਜਿੱਥੇ ਬੋਰਡ ਦਿਖਾਈ ਨਾ ਪਵੇ ਕਿ 550 ਸਾਲਾ ਮਨਾਉਣ ਸੁਲਤਾਨਪੁਰ ਚੱਲੀਏ। ਜੇ ਤੁਹਾਡੀ ਪ੍ਰਵਾਨਗੀ ਹੈ ਤਾਂ ਫਿਰ ਮਿਲ ਕੇ ਸਾਰੇ ਇੱਕ ਜੈਕਾਰਾ ਬੁਲਾ ਦਿਓ। ਜਨਮਾਂ ਜਨਮਾਂ ਦਾ ਵਿਛੋੜਾ ਖਤਮ ਹੋ ਜਾਏਗਾ, ਗੁਰੂ ਤੋਂ ਸਦਕੇ ਹੁੰਦੇ ਸਾਡੇ ਹਿਰਦੇ ਦਿਖਾਈ ਪੈਣਗੇ। ਬੜੇ ਗਹਿਰੇ ਬਚਨ ਨੇ ਭਗਤ ਸਿਰਮੌਰ ਭਗਤ ਰਵਿਦਾਸ ਜੀਆਂ ਦੇ, ਹੋਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ। ਕੀ ਕਾਰਨ ਹੈ ਕਿ ਤੂੰ ਮੇਰੇ ਨਾਲ ਨਾ ਬੋਲੇ, ਮੈਂ ਤੇਰੇ ਨਾਲ ਨਾ ਬੋਲਾਂ? ਇਤਨਾ ਪ੍ਰੇਮ ਹੈ ਤੇ ਵਿਛੋੜਾ ਕਿਉਂ ਬਣਿਆ? ਪਰਮਾਤਮਾ ਤੇ ਸਦਾ ਹੀ ਬੋਲਦਾ, ਠਾਕੁਰ ਹਮਰਾ ਸਦ ਬੋਲੰਤਾ। ਬਸ ਅਸੀਂ ਪ੍ਰੇਮ ਘਟਾ ਬੈਠਦੇ ਹਾਂ ਤੇ ਉਹਦੇ ਨਾਲ ਬੋਲਣਾ ਹੀ ਬੰਦ ਕਰ ਦਿੰਦੇ। ਉਹ ਸਦਾ ਹੀ ਬੋਲਦਾ, ਆਵਾਜ਼ ਦਿੰਦਾ, ਗੁਰਸ਼ਬਦੀ ਗੋਬਿੰਦ ਗੱਜਿਆ। ਅਸੀਂ ਜਾਪ ਨਹੀਂ ਕੀਤਾ ਤੇ ਉਹਦੇ ਨਾਲ ਬੋਲਣਾ ਛੱਡ ਦਿੱਤਾ। ਅਸੀਂ ਨਿਤਨੇਮ ਨਹੀਂ ਕੀਤਾ, ਉਹਦੇ ਨਾਲ ਬੋਲਣਾ ਛੱਡ ਦਿੱਤਾ। ਤੇ ਜਿਸ ਦਾ ਸਾਰਾ ਜਗਤ ਹੈ ਉਸ ਨਾਲ ਨਾਰਾਜ਼ਗੀ ਕਰ ਲਈਏ ਤੇ ਸੁੱਖ ਕਿੱਥੋਂ ਮਿਲਣਾ? ਇਸ ਲਈ ਹੇ ਪ੍ਰਭੂ, ਕੋਈ ਕਾਰਨ ਹੀ ਨਹੀਂ ਹੈ ਕਿ ਮੈਂ ਤੇਰੇ ਨਾਲ ਨਾ ਬੋਲਾਂ, ਤੂੰ ਮੇਰੇ ਨਾਲ ਨਾ ਬੋਲੇ। ਆਓ ਇਸ ਸ਼ਬਦ ਨੂੰ 2-4 ਮਿੰਟਾਂ 'ਚ ਸਰਵਣ ਕਰੀਏ ਤੇ ਫਿਰ ਮਾਨਣੀਏ ਸਿੰਘ ਸਾਹਿਬ ਜੀ, ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ, ਬਹੁਤ ਹੀ ਨਿਰਮਲ ਆਤਮਾ ਗਿਆਨੀ ਜਗਤਾਰ ਸਿੰਘ ਜੀਆਂ ਨੂੰ ਦਸਤ ਬਸਤਾ ਗੁਜ਼ਾਰਿਸ਼ ਕਰਾਂਗੇ। ਅਜੇ ਸਮਾਪਤੀ ਨਹੀਂ ਹੋਵੇਗੀ, ਉਹ ਕੁਝ ਬੋਲ ਆਪ ਨਾਲ ਸਾਂਝੇ ਕਰਨਗੇ। ਡਾਕਟਰ ਰੂਪ ਸਿੰਘ ਜੀ ਕੁਝ ਬੋਲ ਸਾਂਝੇ ਕਰਨਗੇ, ਫਿਰ ਸਮਾਪਤੀ ਹੋਵੇਗੀ। ਆਓ ਸਾਰੇ ਪੇਸ਼ਤਰ ਮਿਲ ਕੇ ਇਹ ਪੰਕਤੀਆਂ ਦਾ ਪਾਠ ਤੇ ਅੱਖਰੀ ਅਰਥ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਤਨਾ ਵੱਡੇ ਸਤਿਕਾਰ ਨਾਲ ਮਹਾਰਾਜ ਨਾਮ ਦਰਜ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਚ, ਧਨਾਸਰੀ ਭਗਤ ਰਵਿਦਾਸ ਜੀ ਕੀ ਹੈ ਨਾ ਸਨਮਾਨ। ਤੇ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਆ ਹੋਇਆ ਹੈ, ਸੰਖੇਪ ਰੂਪ ਚ ਮੂਲ ਮੰਤਰ ਹੈ ਕਿ ਪ੍ਰਭੂ ਇੱਕ ਹੈ, ਸਾਰੀਆਂ ਤਿੰਨੇ ਕਿਰਿਆਵਾਂ ਉਸ ਤੋਂ ਹੀ ਨੇ ਤੇ ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ,
ਵਾਹ
ਅਬ ਪਤਿਆਰ ਕਿਆ ਕੀਜੈ।
ਹੁਣ ਕੋਈ ਹੋਰ ਸਮਝਾਵੇ, ਪਤਿਆਵਾ ਬਣਾਵੇ ਲੋੜ ਹੀ ਨਹੀਂ ਹੈ, ਮੈਨੂੰ ਦੋਵੇਂ ਗੱਲਾਂ ਸਮਝ ਆ ਗਈਆਂ। ਮੇਰੇ ਵਰਗਾ ਨਿਮਾਣਾ ਵੀ ਕੋਈ ਨਹੀਂ ਤੇ ਤੇਰੇ ਵਰਗਾ ਮਾਣ ਦੇਣ ਵਾਲਾ ਵੀ ਕੋਈ ਨਹੀਂ। ਮੈਂ ਦੀਨ ਹਾਂ ਸਭ ਤੋਂ ਤੇ ਤੂੰ ਦਇਆਲ ਹੈ ਸਭ ਤੋਂ।
ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ।
ਹੇ ਪ੍ਰਭੂ, ਮੈਨੂੰ ਪੂਰਨ ਭਰੋਸਾ ਦੇ, ਤੇਰੇ ਅੰਮ੍ਰਿਤ ਬਚਨਾਂ ਨਾਲ ਮੇਰਾ ਮਨ ਸਹਿਮਤ ਹੋ ਜਾਏ।
ਹਾਂ ਬਲ ਬਲ ਜਾਓ ਰਮਈਆ ਕਾਰਨੇ,
ਹੇ ਪ੍ਰਭੂ ਤੇਰੇ ਤੋਂ ਮੈਂ ਹੇ ਜਗਤ ਦੇ ਕਰਨ ਕਾਰਨ ਤੇਰੇ ਤੋਂ ਸਦਕੇ ਜਾਂਦਾ ਕੁਰਬਾਨ ਜਾਂਦਾ ਹਾਂ।
ਕਾਰਨ ਕਵਨ ਅਬੋਲਾ,
ਕੋਈ ਕਾਰਨ ਹੀ ਨਹੀਂ ਦਿਖਦਾ ਕਿ ਮੈਂ ਤੇਰੇ ਨਾਲ ਗੱਲਬਾਤ ਨਾ ਕਰਾਂ ਤੇ ਤੂੰ ਮੇਰੇ ਨਾਲ ਗੱਲਬਾਤ ਨਾ ਕਰੇ। ਹੇ ਪ੍ਰਭੂ ਆਪਣੇ ਨਾਮ ਨਾਲ ਜੋੜੀ ਰੱਖ ਤੇ ਮੈਂ ਤੇਰੇ ਨਾਲ ਗੱਲ ਕਰਦਾ ਰਵਾਂ।
ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦੋ,
ਹੇ ਜਗਤ ਦੇ ਮਾਲਕ ਮਾਇਆਪਤੀ ਕਰਤਾ ਪੁਰਖ, ਬੜੇ ਜਨਮਾਂ ਤੋਂ ਵਿਛੜਿਆ ਹੋਇਆ ਹਾਂ।
ਇਹ ਜਨਮ ਤੁਮਾਰੇ ਲੇਖੇ,
ਮੇਹਰ ਹੋਵੇ ਤੇਰੀ ਤੇ ਮੇਰਾ ਜਨਮ ਤੇਰੇ ਚਰਨਾਂ ਚ ਭੇਟਾ ਹੋ ਜਾਏ। ਜਪਦਿਆਂ ਹੋਇਆ ਲੰਘੇ
ਕਹਿ ਰਵਿਦਾਸ ਆਸ ਲਗ ਜੀਵੋ,
ਹੇ ਪ੍ਰਭੂ ਹੋਰ ਕਿਸੇ ਕਾਰਨ ਕਰਕੇ ਮੈਂ ਨਹੀਂ ਜੀ ਰਿਹਾ। ਕਈ ਮਨੁੱਖ ਕਹਿੰਦੇ ਨੇ ਬਈ ਬਸ ਮੁੰਡੇ ਦਾ ਵਿਆਹ ਹੋ ਜਾਏ ਫੇਰ ਮੈਂ ਮਰਾਂ, ਕਿਤੇ ਪਹਿਲੇ ਨਾ ਮਰ ਜਾਵਾਂ, ਆਸ ਮੁੰਡਾ ਵਿਆਹਣ ਵੀ। ਚਲੋ ਚੰਗੀ ਗੱਲ ਹੈ, ਗ੍ਰਿਸਤੀ ਫਰਜ਼ ਨੇ। ਇਹ ਮਕਾਨ ਬਣ ਜਾਏ, ਦੁਕਾਨ ਚੱਲ ਪਏ, ਇਸ ਆਸ ਵਿੱਚ ਜੀਵਦੇ ਨੇ। ਪਰ ਭਗਤ ਜੀ ਕਹਿੰਦੇ ਨੇ ਹੇ ਪ੍ਰਭੂ ਬਾਕੀ ਤਾਂ ਸਭ ਕੁਝ ਤੂੰ ਆਪ ਹੀ ਝੋਲੀ 'ਚ ਪਾ ਦੇਣਾ, ਮੇਰੇ ਜੀਵਨ ਦੀ ਇੱਕੋ ਹੀ ਆਸ ਹੈ ਕਿ ਤੇਰਾ ਦੀਦਾਰ ਪ੍ਰਾਪਤ ਹੋਵੇ, ਬੜੇ ਮੁੱਦਤ ਤੋਂ ਤੇਰੇ ਦੀਦਾਰ ਤੋਂ ਵਾਂਝਾ ਹਾਂ।
ਚਿਰ ਭਇਓ ਦਰਸ਼ਨ ਦੇਖੇ,
ਮੁੱਦਤਾਂ ਤੋਂ ਤੇਰਾ ਦੀਦਾਰ ਨਹੀਂ ਹੋਇਆ, ਭਾਵ ਤੇਰੇ ਨਾਲ ਮਿਲਣਾ ਹੋਵੇ। ਸਾਹਿਬ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਦਾਸ ਪੰਥ ਰਤਨ ਮਸਕੀਨ ਜੀ ਦੇ ਪਰਿਵਾਰ ਵੱਲੋਂ, ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹੈ, ਪ੍ਰਧਾਨ ਜੀ ਦਾ, ਸਕੱਤਰ ਸਾਹਿਬਾਨ ਦਾ ਹਾਰਦਿਕ ਤੌਰ 'ਤੇ ਧੰਨਵਾਦੀ, ਜੋ ਪ੍ਰੇਮ ਨਾਲ ਨਿਵਾਜਦੇ ਹਨ। ਕੋਟਾਨਕੋਟ ਸ਼ੁਕਰਾਨਾ ਗੁਰੂ ਰਾਮਦਾਸ ਗਰੀਬ ਨਿਵਾਸ ਜੀ, ਮਾਨਣੀਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ ਸਭ ਤੋਂ ਸਰਵੋੱਚ ਪੰਗਤੀ ਹੈ, ਪਦਵੀ ਹੈ। ਸਤਿਗੁਰੂ ਸਭ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖ ਕੇ ਨਿਵਾਜਣ। ਮੈਂ ਕੱਲ੍ਹ ਬੇਨਤੀ ਕੀਤੀ ਸੀ, ਮਸਕੀਨ ਜੀ ਦੀ ਪਰੰਪਰਾ ਰਹੀ, ਉਹ ਜਦ ਆਉਂਦੇ ਸਨ ਤੇ ਆਖਰੀ ਦਿਨ ਲੰਗਰ ਵਾਸਤੇ ਬੇਨਤੀ ਕਰਦੇ ਸੀ। ਮੈਂ ਫਿਰ ਕੱਲ੍ਹ ਵੀ ਕਿਹਾ ਸੀ, ਹੁਣ ਵੀ ਦੁਹਰਾ ਦਿੰਦਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਘਾਟਾ ਕੋਈ ਨਹੀਂ, ਜਾਣਾ ਨਹੀਂ, ਤੁਸੀਂ ਸਾਰਿਆਂ ਬੈਠੇ ਰਹਿਣਾ ਥੋੜ੍ਹੀ ਦੇਰ, ਤੁਹਾਡੇ ਵੀ ਦਰਸ਼ਨ ਸਾਰਿਆਂ ਨੂੰ ਹੋਣਗੇ ਦੂਰ ਦਰਾਜ ਤੱਕ। ਘਾਟਾ ਕੋਈ ਨਹੀਂ ਹੈ ਤੇ ਨਾ ਕੋਈ ਮੰਗ ਹੈ, ਇਸ ਲਈ ਮਸਕੀਨ ਜੀ ਬੇਨਤੀ ਕਰਦੇ ਸਨ ਬਈ ਜਦੋਂ ਅਸੀਂ ਗੁਰੂ ਕੇ ਲੰਗਰਾਂ 'ਚ ਹਿੱਸਾ ਪਾਉਂਦੇ ਹਾਂ ਤੇ ਸਾਨੂੰ ਭਾਵਨਾ ਮਿਲਦੀ ਹੈ, ਪ੍ਰੇਮ ਮਿਲਦਾ, ਅਹਿਸਾਸ ਆਉਂਦਾ ਕਿ ਗੁਰੂ ਮੇਰਾ ਹੈ ਤੇ ਮੈਂ ਆਪਣੇ ਗੁਰੂ ਚਰਨਾਂ 'ਚ ਤਿਲ ਫੁੱਲ ਭੇਟ ਕਰਦਾ ਹਾਂ। ਇਹ ਥੋੜ੍ਹਾ ਜਿਹਾ 11,000 ਦਮੜਾ ਮੈਂ ਤਾਂ ਇੱਥੋਂ ਲੈਂਦਾ ਹੀ ਹਾਂ ਸਾਧ ਸੰਗਤ, ਦੇਣਾ ਮੈਂ ਕੀ ਹੈ, ਚਰਨ ਧੋੜ ਮਿਲਦੀ ਹੈ, ਇਸ ਦੀ ਲਿਆਕਤ ਮੇਰੀ ਨਹੀਂ ਹੈਗੀ, ਮਸਕੀਨ ਜੀ ਦੀ ਬੰਦਗੀ ਹੈ, ਸਿੰਘ ਸਾਹਿਬਾਨ ਜੀ ਦਾ, ਡਾਕਟਰ ਸਾਹਿਬ ਦਾ ਪਿਆਰ ਹੈ ਜਿਸ ਕਰਕੇ ਮਾਣ ਮਿਲ ਜਾਂਦਾ, ਵਰਨਾ ਮੇਰੀ ਕੋਈ ਹਸਤੀ ਨਹੀਂ। ਮੈਂ ਬਾਰੰਬਾਰ ਹਾਰਦਿਕ ਤੌਰ 'ਤੇ ਸਭ ਦਾ ਧੰਨਵਾਦੀ ਹਾਂ, ਰੋਮ ਰੋਮ ਸ਼ੁਕਰਗੁਜ਼ਾਰ ਹਾਂ, ਕੋਟਾਨਕੋਟ ਰੋਮ ਰੋਮ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ। ਅਸੀਸ ਦੇਣਾ, ਅਰਦਾਸ ਕਰਨਾ, ਜਿਤਨੀ ਦੇਰ ਜ਼ਿੰਦਗੀ ਹੈ ਇਸ ਪਵਨ ਬ੍ਰਹਮ ਗਿਆਨ ਦੇ ਸੋਮੇ ਅਸਥਾਨ ਦੀ, ਚਰਨ ਤੋੜ ਮੇਰੇ ਜੀਵਨ ਦਾ ਆਧਾਰ ਵੀ ਬਣੀ ਰਹੇ ਅਤੇ ਮੇਰੇ ਮਸਤਕ ਦਾ ਸ਼ਿੰਗਾਰ ਵੀ ਬਣੀ ਰਹੇ। ਆਓ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਮਾਨਣੀਏ ਸਿੰਘ ਸਾਹਿਬ ਜੀ ਤਸ਼ਰੀਫ ਲਿਆਏ ਨੇ ਉਹ ਅੰਮ੍ਰਿਤ ਬਚਨ ਆਪ ਨਾਲ ਸਾਂਝੇ ਕਰਨਗੇ। ਮਾਇਆ ਤੁਸੀਂ ਖਮੋਸ਼ੀ ਨਾਲ ਰੱਖੀ ਜਾਓ ਤੇ ਬੈਠਦੇ ਜਾਓ ਤੇ ਕਲੇ ਨਹੀਂ ਪੈਣਾ। ਹਾਂਜੀ
ਬਹੁਤ ਜਨਮ ਬਿਸ਼ੁਰੇ ਥੇ ਮਾਦੋ
ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।